ਸਤ ਸਾਹੂ ਸਿਰਸਾਹਾਂ ਦੇ ਸਾਹੂ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇ ਉਪਮਾ ਮਹਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜੁੜਮਲ ਬੈਠੀ ਗੁਰੂ ਪਿਆਰੀ ਸਤ ਸੰਗਤ ਜੀ ਆਵਡ ਭਾਗੇ ਹੋ ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਜੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਸ਼ਾਮ ਦੇ ਸੁੰਦਰ ਦੀਵਾਨ ਸੱਜ ਰਹੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਮੁਖਾਂ ਪਿਆਰਿਆਂ ਕੋਲੋਂ ਆਪ ਜੀ ਨੇ ਰਸਪਿੰਨਾ ਕੀਰਤਨ ਸਰਵਣ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਕੇ ਆਪਾਂ ਲਾਹਾ ਪ੍ਰਾਪਤ ਕਰੀਏ ਸੋ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜੇ ਸਿੱਧਾਂ ਨੇ ਬੇਨਤੀ ਕੀਤੀ ਹੈ ਕਿ ਸਤਿਗੁਰੂ ਜੀ ਸਿਮਰਨ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਉਸ ਪਰਮਾਤਮਾ ਨੂੰ ਕਿਸ ਤਰ੍ਹਾਂ ਮਿਲਣਾ ਹੈ ਅਸੀਂ ਤਾਂ ਯੋਗ ਸਾਧਨਾ ਦੇ ਨਾਲ ਬਹੁਤ ਕੁਛ ਕਰਦੇ ਹਾਂ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਹਨ ਪਿਛਲੀਆਂ ਸਾਧ ਸੰਗਤ ਜੀ ਪੌੜੀਆਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਹੈ ਕਿ ਰਿੱਧ ਸਿਧਿਆਵਰਾ ਸਾਧ ਹੈ ਭਾਈ ਫਿਰ ਇਸੇ ਤਰ੍ਹਾਂ 29ਵੀਂ ਪੌੜੀ ਦੇ ਵਿੱਚ ਇਸ ਤਰ੍ਹਾਂ ਜਿਸ ਤਰ੍ਹਾਂ ਪਰਮਾਤਮਾ ਇਹ ਸੰਸਾਰ ਕਿਸ ਤਰ੍ਹਾਂ ਉਤਪਤੀ ਹੋਈ ਇਹਦੇ ਬਾਰੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਸੀ ਕਿ ਮਾਇਆ ਨੂੰ ਸਬਲ ਰੱਖ ਕੇ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਸਾਜਣਾ ਕੀਤਾ ਹੈ ਰਜੋ ਤਮੋ ਤੇ ਸਤੋ ਤਿੰਨ ਗੁਣ ਪੈਦਾ ਕਰ ਦਿੱਤੇ ਇੱਕ ਇੱਕ ਗੁਣ ਦਾ ਪ੍ਰਧਾਨ ਇੱਕ ਇੱਕ ਦੇਵਤਾ ਪੈਦਾ ਕਰ ਦਿੱਤਾ ਤੇ ਇਸੇ ਤਰ੍ਹਾਂ ਰਜੋ ਗੁਣ ਬ੍ਰਹਮਾ ਉਹਨੂੰ ਸ੍ਰਿਸ਼ਟੀ ਸਾਜਣ ਵਾਸਤੇ ਕਹਿ ਦਿੱਤਾ ਹੈ ਤਮੋ ਗੁਣੀ ਸ਼ਿਵ ਜੀ ਸ੍ਰਿਸ਼ਟੀ ਦੀ ਲੈਤਾ ਕਰਨ ਵਾਸਤੇ ਉਹਨੂੰ ਡਿਊਟੀ ਲਾ ਦਿੱਤੀ ਤੇ ਸਤੋ ਗੁਣੀ ਵਿਸ਼ਨੂੰ ਹੈ ਉਹਨੂੰ ਅੰਨ ਦੇਣ ਦਾ ਇਸੇ ਤਰ੍ਹਾਂ ਡਿਊਟੀ ਲਾਈ ਹੋਈ ਹੈ ਤਾਂ ਉਸ ਵਕਤ ਇਸੇ ਤਰ੍ਹਾਂ ਸਾਧ ਸੰਗਤ ਜਿਸ ਤਰ੍ਹਾਂ ਉਹ ਪਰਮਾਤਮਾ ਨੂੰ ਭਾਉਂਦਾ ਹੈ ਉੱਦਾਂ ਹੀ ਇਹ ਸੰਸਾਰ ਦੀ ਕਾਰ ਵਿਹਾਰ ਕਰਵਾਉਂਦਾ ਹੈ ਤੇ ਇਹ ਸਾਰੇ ਜਿੰਨੇ ਦੇਵਤੇ ਹਨ ਉਸ ਪਰਮਾਤਮਾ ਨੂੰ ਵੇਖ ਨਹੀਂ ਸਕਦੇ ਉਹ ਸਾਰਿਆਂ ਨੂੰ ਵੇਖ ਰਿਹਾ ਹੈ ਇਸੇ ਤਰ੍ਹਾਂ ਆਸਣ ਦੀ ਪੌੜੀ ਜਿਹੜੀ 31ਵੀਂ ਪੌੜੀ ਹੈ ਉਹਦੇ ਵਿੱਚ ਕਿਹਾ ਹੈ ਮਹਾਰਾਜ ਸਾਡਾ ਤਾਂ ਸੁਮੇਰ ਪਰਬਤ 'ਤੇ ਆਸਣ ਹੈ ਸਾਡੇ ਇਸ ਤਰ੍ਹਾਂ ਭੰਡਾਰੀ ਹੁੰਦੇ ਹਨ ਤੇ ਸਤਿਗੁਰ ਤੁਹਾਡਾ ਆਸਣ ਕਿੱਥੇ? ਤਾਂ ਗੁਰੂ ਸਾਹਿਬ ਨੇ ਕਿਹਾ ਇਹ ਜਿਹੜਾ ਆਸਣ ਲੋਏ ਲੋਏ ਭੰਡਾਰ, ਇਹ ਲੋਏ ਪ੍ਰਕਾਸ਼ ਨੂੰ ਕਿਹਾ ਜਾਂਦਾ ਹੈ, ਜਿਹੜੇ ਸਾਰੀ ਸ੍ਰਿਸ਼ਟੀ ਸਾਰੀ ਪ੍ਰਕਿਰਤੀ ਦੇ ਵਿੱਚ ਪ੍ਰਕਾਸ਼ਮਾਨ ਹੋ ਰਿਹਾ ਜੀਵਾਂ ਦੇ ਵਿੱਚ, ਉਹਦਾ ਸਾਰੇ ਥਾਈਂ ਹਰ ਹਿਰਦੇ ਹਿਰਦੇ ਦੇ ਵਿੱਚ ਆਸਣ ਹੈ। ਜਿਹੜੇ ਸਾਰੇ ਸੰਸਾਰ ਸਾਰੀ ਪ੍ਰਕਿਰਤੀ ਨੂੰ ਇਸੇ ਤਰ੍ਹਾਂ ਜੋ ਆਪੇ ਦਾਣਾ ਪਾਣੀ ਮਿਲ ਰਿਹਾ ਹੈ ਉਹਨਾਂ ਦੀ ਉਪਜੀਵਿਕਾ ਅਨੁਸਾਰ ਉਹ ਭੰਡਾਰੀ ਹੈ ਸਾਡਾ। ਸੋ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਿਛਲੀ 30ਵੀਂ ਪੌੜੀ ਵਿੱਚ ਵੀ ਇਹ ਵਿਚਾਰ ਦਿੱਤੀ ਸੀ, ਤੇ ਜਿਹੜੀ ਕੱਲ ਆਪਾਂ ਵਿਚਾਰ ਕੀਤੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿਮਰਨ ਦੇ ਬਾਰੇ ਬੇਨਤੀ ਕੀਤੀ ਗਈ ਹੈ, ਤੋ ਗੁਰੂ ਸਾਹਿਬ ਨੇ ਬਚਨ ਕੀਤਾ ਇੱਕ ਦੂ ਜੀ ਪਾਓ ਲੱਖ ਹੋ ਹੈ ਲੱਖ ਹੋ ਵਹਿ ਲੱਖ ਵੀਸ, ਇੱਕ ਦੂ ਜੀ ਪਾਓ। ਇੱਥੇ ਦੂ ਦਾ ਭਾਵ ਤੋਂ ਹੈ, ਇੱਕ ਤੋਂ ਜੀ ਪਾਓ ਜੀਭਾਂ, ਲੱਖ ਹੋ ਜਾਣ ਲੱਖ ਤੋਂ ਲੱਖ ਵੀਸ, ਵੀਹ ਲੱਖ ਵੀ ਹੋ ਜਾਣ। ਇਸੇ ਤਰ੍ਹਾਂ ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼, ਇੱਕ ਜ਼ਬਾਨ ਦੇ ਨਾਲ ਲੱਖ ਵਾਰ ਸਿਮਰਨ ਨਾਮ ਜਪਿਆ ਜਾਵੇ ਤੇ ਇੱਕ ਨਾਮ ਜਗਦੀਸ਼ ਦਾ ਇੰਨਾ ਸਿਮਰਨ ਵੀ ਕੀਤਾ ਜਾਵੇ, ਤੇ ਫੇਰ ਵੀ ਮਹਾਰਾਜ ਵਚਨ ਕਰਦੇ ਹਨ ਕਿ ਐਸਾ ਇਸ ਤਰ੍ਹਾਂ ਸਿਮਰਨ ਕਰੀ ਜਾਈਏ ਉਹਦਾ, ਕਿਉਂ ਜੋਗ ਮਤ ਇਹ ਹੈ ਕਿ ਸਤ ਸੰਗਤ ਜੀ ਉਹ ਆਸਣਾਂ ਨਾਲ ਇਸੇ ਤਰ੍ਹਾਂ ਉਸ ਪਰਮਾਤਮਾ ਦਾ ਧਿਆਨ ਧਰਦੇ ਹਨ, ਸ਼ਿਵ ਜੀ ਦਾ, ਬਮਾ ਦੇਵ ਦਾ, ਤੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਦੇ ਹਨ, ਉਹ ਉਥੋਂ ਤੱਕ ਹੀ ਹੈ। ਦੂਸਰੇ ਮਤਾਂ ਮੁਤਾਬਕ ਕੋਈ ਕਹਿੰਦਾ ਹੈ ਬ੍ਰਹਮਾਪੁਰੀ ਵਿੱਚ ਚਲੇ ਗਿਆ ਜਿਹੜਾ ਬ੍ਰਹਮਾ ਨੂੰ ਸੇਵਦਾ ਹੈ, ਕੋਈ ਸ਼ਿਵ ਜੀ ਦੀ ਪੂਜਾ ਕਰਦਾ ਸ਼ਿਵਪੁਰੀ ਵਿੱਚ ਚਲੇ ਗਿਆ, ਕੋਈ ਵਿਸ਼ਨੂੰ ਦੀ ਪੂਜਾ ਕਰਦਾ ਵਿਸ਼ਨੂਪੁਰੀ ਦੇ ਵਿੱਚ ਚਲੇ ਗਿਆ, ਕੋਈ ਸਾਧ ਸੰਗਤ ਜੀ ਇਸੇ ਤਰ੍ਹਾਂ ਦੇਵੀ ਦੀ ਪੂਜਾ ਕਰਦਾ ਉਹਦੀ ਪੁਰੀ 'ਚ ਚਲੇ ਜਾਂਦਾ ਹੈ, ਕੋਈ ਸਵਰਗ ਤੱਕ ਪਹੁੰਚ ਜਾਂਦਾ ਹੈ, ਤੇ ਇਹ ਸਾਧ ਸੰਗਤ ਜੀ ਸਭ ਕੁਝ ਕੁੱਕੜ ਦੀ ਉਡਾਰੀ ਵਾਲੀ ਗੱਲ ਹੈ। ਜਿਹੜੀ ਦੁਨੀਆਦਾਰੀ ਦੇ ਵਿੱਚ ਜੋ ਦੁਨੀਆਂ ਦੇ ਦੂਸਰੇ ਧਰਮਾਂ ਮੁਤਾਬਕ ਜੋ ਸਾਧ ਸੰਗਤ ਕਰਮ ਕਾਂਡ ਹਨ, ਵੇਦਾਂ ਚਾਰ ਵੇਦਾਂ ਦੇ ਮੁਤਾਬਕ, ਸਿਮਰਤੀਆਂ ਸ਼ਾਸਤਰਾਂ ਮੁਤਾਬਕ, ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ ਕਿ ਸਤਿਗੁਰੂ ਨੂੰ ਪੁੱਛਿਆ ਮਾਰੇ ਤੁਹਾਡਾ ਮਤ ਕੈਸਾ ਹੈ, ਕਿਉਂਕਿ ਯੋਗੀਆਂ ਦਾ ਮਤ ਜਿਹੜਾ ਹੈ ਉਹ ਹੱਠ ਯੋਗ ਹੈ, ਗੁਰਮਤ ਜਿਹੜਾ ਹੈ ਉਹ ਭਗਤ ਯੋਗ ਹੈ। ਭਗਤੀ ਕੀਤੀਆਂ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ, ਲੇਕਿਨ ਯੋਗੀਆਂ ਨੇ ਹੱਠ ਯੋਗ ਕੀਤਾ ਹੈ, ਯੋਗ ਸਿੱਧ ਆਸਣ ਚੌਰਾਸੀ ਹੇ ਪੀ ਕਰ ਰਹਿਆ, ਵੱਡੀ ਆਰਜਾ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ, ਕਿਉਂ ਹਰੀ ਪਰਮਾਤਮਾ ਤੱਕ ਉਹ ਪਹੁੰਚ ਨਹੀਂ ਸਕਦੇ, ਉਹ ਥੱਲੇ ਰਹਿ ਜਾਂਦੇ ਹੈ, ਉਰੇ ਹੋਸ਼ ਹੈ, ਭਾਵ ਕਿ ਜੇ ਕਿਤੇ ਪੁੰਨ ਕਰ ਲੈ ਪੁੰਨਾਂ ਦੇ ਬਲ ਦੇ ਨਾਲ ਸਵਰਗ ਤੱਕ ਮਨੁੱਖ ਪਹੁੰਚ ਜਾਂਦਾ ਹੈ, ਪਰ ਉਹ ਪੁੰਨ ਐਸੇ ਹਨ ਸਾਧ ਸੰਗਤ ਤੇ ਥੋੜ੍ਹਾ ਜਿਹਾ ਜ਼ਰਾ ਧਿਆਨ ਨਾਲ ਆਪਾਂ ਵਿਚਾਰਨੀ ਹੈ ਕਿ ਜਿਹੜੇ ਪੁੰਨ ਆ ਜਿਸ ਤਰ੍ਹਾਂ ਉਹਦੇ ਜਦੋਂ ਸਵਰਗ ਵਿੱਚ ਜਾਂਦਾ ਹੈ ਨਾ, ਤਾਂ ਉਹਦੇ ਗਲ ਵਿੱਚ ਫੁੱਲਾਂ ਦੀ ਮਾਲਾ ਪਾ ਦਿੱਤੀ ਜਾਂਦੀ, ਜਿਉਂ ਜਿਉਂ ਉਹਦੇ ਪੁੰਨ ਘਟਦੇ ਜਾਂਦੇ ਆ, ਕਿਉਂ ਇੱਕ ਤਾਂ ਇਹੋ ਹੀ ਗੱਲ ਹੋ ਗਈ ਨਾ, ਜਿੱਦਾਂ ਆਪਾਂ ਕਿਸੇ ਕੋਈ ਹੋਟਲ ਦੇ ਵਿੱਚ ਕਮਰਾ ਲੈ ਲਿਆ ਹੋਵੇ ਤੇ ਉਹਦੇ ਪੈਸੇ ਦੇਈ ਜਾਈਏ ਤੇ ਜਦੋਂ ਪੈਸੇ ਮੁੱਕ ਗਏ ਤੇ ਅਗਲੇ ਕੱਢ ਦਿੰਦੇ ਬਾਹਰ, ਇਸੇ ਤਰ੍ਹਾਂ ਦਾ ਸਵਰਗ ਹੈ। ਸਵਰਗ ਦੇ ਵਿੱਚ ਪੁੰਨਾਂ ਦੇ ਬਲ ਨਾਲ ਮਨੁੱਖ ਪਹੁੰਚ ਜਾਂਦਾ ਹੈ, ਪੁੰਨਾਂ ਦੇ ਬਲ ਨਾਲ ਪਹੁੰਚ ਕੇ ਉੱਥੋਂ ਸਾਧ ਸੰਗਤ ਜੀ ਬਸ ਉਹ ਗਲ 'ਚ ਫੁੱਲਾਂ ਦੇ ਹਾਰ ਪਾਇਆ ਜਾਂਦਾ, ਉਹ ਜਿਉਂ ਜਿਉਂ ਫੁੱਲ ਸੁੱਕਦੇ ਜਾਂਦੇ ਉਹਦੇ ਪੁੰਨ ਖਤਮ ਹੁੰਦੇ ਜਾਂਦੇ ਆ, ਤੇ ਉਹਨੂੰ ਫਿਰ ਧਰਤੀ ਤੇ ਵਾਪਸ ਆਉਣਾ ਪੈਂਦੇ ਕੁੱਕੜ ਦੀ ਉਡਾਰੀ ਦੀ ਤਰ੍ਹਾਂ। ਕੁੱਕੜ ਦੀ ਉਡਾਰੀ ਜਿਸ ਤਰ੍ਹਾਂ ਸਾਧ ਸੰਗਤ ਜੀ ਬਨੇਰੇ ਤੱਕ ਕੁੱਕੜ ਪਹੁੰਚਦਾ, ਉਦੋਂ ਥੱਲੇ ਆ ਜਾਂਦਾ, ਫਿਰ ਦੁਬਾਰਾ ਉਡਾਰੀ ਪਿੱਛੇ ਆ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਆਮ ਕਰਮ ਕਾਂਡ ਹਨ, ਜਿਹੜੇ ਆਮ ਯੋਗ ਸਾਧਨਾਵਾਂ ਹਨ, ਇਹਨਾਂ ਮੁਤਾਬਕ ਉਸ ਪਰਮਾਤਮਾ ਦੇ ਤੱਕ ਨਹੀਂ ਪਹੁੰਚਿਆ ਜਾ ਸਕਦਾ, ਕਿਉਂਕਿ ਉਹ ਅਕਾਲ ਪੁਰਖ ਦਾ ਬਚਨ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਸੱਚ ਖੰਡ ਵਸੈ ਨਿਰੰਕਾਰ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸੱਚ ਖੰਡ ਦੇ ਵਿੱਚ ਉਹ ਪਰਮਾਤਮਾ ਵੱਸਦਾ ਹੈ, ਉੱਥੋਂ ਤੱਕ ਉਹ ਪਹੁੰਚ ਨਹੀਂ ਸਕਦੇ। ਉੱਥੋਂ ਤੱਕ ਅਸੀਂ ਤਾਂ ਹੀ ਪਹੁੰਚਾਂਗੇ ਜੇ ਅਸੀਂ ਸਿਮਰਨ ਕਰਾਂਗੇ ਤੇ, ਜੇ ਅਸੀਂ ਨਾਮ ਜਪਾਂਗੇ ਤੇ। ਇੱਕ ਤਾਂ ਐਸਾ ਸਾਡਾ ਸੁਭਾਅ ਹੋ ਚੁੱਕਾ ਹੈ, ਗੁਰੂ ਸਾਹਿਬ ਕਹਿੰਦੇ ਐਸਾ ਜੱਗ ਦੇਖਿਆ ਜੁਆਰੀ, ਸਭ ਸੁੱਖ ਮੰਗੈ ਨਾਮ ਵਿਸਾਰੀ, ਨਾਮ ਨੂੰ ਵਿਸਾਰ ਕੇ ਅਸੀਂ ਚਾਹੁੰਦੇ ਸਾਨੂੰ ਸੁੱਖ ਪ੍ਰਾਪਤ ਹੋ ਜਾਣ, ਅਸੀਂ ਕਹਿੰਦੇ ਸਾਨੂੰ ਸੁੱਖ ਮਿਲ ਜਾਣ, ਅਸੀਂ ਗੁਰੂ ਸਾਹਿਬ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਹਾਂ, ਪਰ ਸਤ ਸੰਗਤ ਜੀ ਬੜੇ ਸਮੇਂ ਤੋਂ ਅਸੀਂ ਲੰਮੇ ਸਮੇਂ ਤੋਂ ਗੁਰੂ ਦੇ ਕੋਲ ਆਉਂਦੇ ਹਾਂ, ਪਰ ਗੁਰੂ ਵਾਸਤੇ ਭਰੋਸਾ ਨਹੀਂ ਸਾਡਾ ਬਣਦਾ। ਗੁਰੂ ਵਾਸਤੇ ਭਰੋਸਾ ਜਦੋਂ ਵੱਜ ਗਿਆ ਗੁਰਮੁਖੋ, ਉਦੋਂ ਫਿਰ ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿਨਕਾ ਇੱਕ ਜਿਹੇ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ, ਤੇ ਕਿਉਂਕਿ ਇੱਕ ਕਿਨਕਾ ਮਾਤਰ ਵੀ ਹਿਰਦੇ 'ਚ ਜਦੋਂ ਵਸ ਜਾਵੇ, ਅਸਲੀਅਤ ਵਿੱਚ ਗੱਲ ਨਾਮ ਦੀ ਚੱਲੀ, ਸਿਮਰਨ ਦੀ ਗੁਰੂ ਸਾਹਿਬ ਨੇ ਕਿਹਾ, ਤਾਂ ਇਸੇ ਤਰ੍ਹਾਂ ਇਹ ਸਿਮਰਨ ਜਿਹੜਾ ਹੈ, ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਕਹਿੰਦੇ ਗੁਰਸਿੱਖਾ ਇਹ ਜ਼ਬਾਨ ਇੱਕ ਦੀ ਭਾਵੇਂ ਲੱਖਾਂ ਹੋ ਜਾਣ, ਉਸ ਪਰਮਾਤਮਾ ਦਾ ਸਿਮਰਨ ਕਰਦਿਆਂ ਕਰਦਿਆਂ ਉਹਦੇ ਵਿੱਚ ਹੀ ਭੇਤ ਹੋਣਾ ਹੈ, ਕਿਉਂਕਿ ਜਿਹੜਾ ਸਤਿ ਸੰਗਤ ਜੀ ਸਿਮਰਨ ਕਰਦੇ ਹਾਂ ਆਪਾਂ, ਜਦੋਂ ਕਿਸੇ ਨੂੰ ਨਾਂ ਲੈ ਕੇ ਬੁਲਾਉਂਦੇ ਹਾਂ, ਇਸ ਸੰਗਤ ਦੇ ਵਿੱਚ ਜੇ ਕੋਈ ਬੈਠਾ ਹੈ, ਕਿਸੇ ਨੂੰ ਬਾਹਰੋਂ ਕਿਸੇ ਨੇ ਨਾਂ ਲੈ ਕੇ ਆਵਾਜ਼ ਮਾਰੀ ਹੈ, ਉਹ ਨਾਮ ਦੇ ਨਾਲੋਂ ਨਾਮੀ ਦੇ ਨਾਲੋਂ ਨਾਮ ਵੱਡਾ ਹੁੰਦਾ ਹੈ, ਨਾਮੀ ਦੇ ਨਾਲੋਂ ਨਾਮ ਵੱਡਾ ਹੁੰਦਾ ਹੈ। ਕਿਉਂਕਿ ਨਾਮੀ ਤਾਂ 6 ਫੁੱਟ ਦਾ ਬੈਠਾ ਹੋਇਆ ਹੈ, ਪਰ ਉਹ ਨਾਮ ਜਦੋਂ ਉਹਨੇ 2 ਅੱਖਰਾਂ ਦਾ ਨਾਮ ਆਵਾਜ਼ ਮਾਰੀ ਹੈ, ਭਾਈ ਮਾਨਸਿਆਂ ਇੱਧਰ ਆਵੀਂ, ਫਲਾਨਾ ਸਿਆਂ ਇੱਧਰ ਆਵੀਂ, ਇੰਨੀ ਆਵਾਜ਼ ਉਹਦੇ ਮੂੰਹ ਚੋਂ ਨਿਕਲੀ ਹੈ, ਹਵਾ ਦਾ ਰੂਪ ਬਣ ਕੇ ਉਹਦੇ ਕੰਨਾਂ ਤੱਕ ਪਹੁੰਚੀ ਹੈ, ਕੰਨਾਂ ਤੱਕ ਪਹੁੰਚੀ ਤੇ ਉਹ ਉਸੇ ਵਕਤ ਮਨੁੱਖ ਉੱਠ ਕੇ ਚਲੇ ਜਾਂਦਾ। ਇਹ ਕਹਿਣ ਦਾ ਭਾਵ ਇਹ ਹੈ ਕਿ ਨਾਮੀ ਦੇ ਨਾਲੋਂ ਨਾਮ ਵੱਡਾ ਹੈ। ਪਰਮਾਤਮਾ ਜਿਹੜਾ ਹੈ ਉਹ ਅਕਾਲ ਪੁਰਖ ਹੈ, ਉਹ ਨਾਮੀ ਹੈ, ਉਸ ਨਾਮੀ ਦਾ ਜਿਹੜਾ ਨਾਮ ਹੈ ਉਹ ਸਭ ਤੋਂ ਵੱਡਾ ਹੈ। ਭਾਈ ਜੇ ਅਸੀਂ ਨਾਮ ਜਪਾਂਗੇ ਤਾਂ ਇਹ ਭੁਲੇਖਿਆਂ 'ਚ ਨਹੀਂ ਪੈਣਾ ਨਾਮ, ਕਦੀ ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਜਿਹਦੇ ਕੋਲ ਮਰਜ਼ੀ ਜਾ ਕੇ ਨਾਮ ਲੈ ਲਓ, ਰਾਧਾ ਸਵਾਮੀ ਦੂਜੇ ਤੀਜੇ ਬਿਆਨ ਤੋਂ ਤੁਰੇ ਫਿਰਦੇ, ਇੱਟ ਪੁੱਟਣ ਦੀ ਲੋੜ ਨਹੀਂ, 2-2, 4-4 ਬੈਠੇ ਨਾਮ ਦੇਣ ਵਾਲੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਬਿਨਾਂ ਗੁਰੂ ਦਾ ਸਿੱਖ ਹੋਰ ਕਿਸੇ ਨੂੰ ਨਹੀਂ ਮੰਨਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਾਚੇ ਸਾਹਿਬਾਂ ਕਿਆ ਨਾ ਹੀ ਘਰ ਤੇਰਾ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹ ਸੋ ਪਾਵੈ, ਜਿਹਨੂੰ ਦਿੰਦਾ ਹੈ ਦਿੰਦਾ ਕਿਹਨੂੰ ਹੈ, ਜਿਹੜਾ ਸਾਧ ਅਸੀਂ ਜਾਚਕ ਬਣਦੇ ਹਾਂ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਐਸੀ ਭਿਖਿਆ ਮੰਗਣ ਦੀ ਵੀ ਜਾਚ ਹੋਣੀ ਚਾਹੀਦੀ ਹੈ। ਗੁਰਮੁਖੋ, ਦਸਮ ਪਾਤਸ਼ਾਹ ਦੇ ਕੋਲ ਇੱਕ ਮਾਤਾ ਆਈ ਵਿਰਾਗ ਦੇ ਵਿੱਚ, ਆਣ ਕੇ ਸਾਧ ਸੰਗਤ ਜੀ ਉਹਦੀ ਐਸੀ ਹਾਲਤ ਹੋ ਗਈ ਕਿ ਆਪਣੇ ਪੁੱਤਰ ਦੇ ਵਿਯੋਗ ਦੇ ਵਿੱਚ ਉਹਦੇ ਅੱਖਾਂ ਦੇ ਨੇਤਰਾਂ ਦੀ ਸਾਧ ਸੰਗਤ ਨਿਗਾਹ ਚਲੀ ਗਈ ਕਿ ਮੇਰੇ ਪੁੱਤਰ ਨਹੀਂ ਪੈਦਾ ਹੋਇਆ। ਸਾਰੀ ਜ਼ਿੰਦਗੀ ਉਹ ਇਸ ਤਰ੍ਹਾਂ ਹੋਈ, ਗੁਰੂ ਸਾਹਿਬ ਦੇ ਚਰਨਾਂ 'ਚ ਆਈ, ਸੇਵਾ ਕੀਤੀ ਹੈ, ਬਹੁਤ ਸੇਵਾ ਕੀਤੀ, ਬੜੀ ਉਗਰ ਸੇਵਾ ਦੋਵਾਂ ਜੀਆਂ ਨੇ ਕੀਤੀ ਹੈ। ਤੇ ਉਸ ਮਾਤਾ ਨੇ ਸਾਧ ਸੰਗਤ ਦਸਮ ਪਾਤਸ਼ਾਹ ਬੜੇ ਖੁਸ਼ ਹੋਏ, ਕਹਿੰਦੇ ਮਾਤਾ ਜੋ ਮੰਗਣਾ ਹੀ ਮੰਗ ਲੈ। ਤਾਂ ਉਸਨੇ ਕਿਹਾ ਮਹਾਰਾਜ ਵੇਖੋ ਮੰਗਣ ਦੀ ਜਾਚ ਹੈ, ਇੱਕ ਦੁਨਿਆਵੀ ਚੀਜ਼ ਮੰਗੀ ਉਹਨੇ, ਪਰ ਮੰਗ ਵੀ ਕਿੱਦਾਂ ਲਈ? ਕਹਿੰਦਾ ਕਹਿੰਦੀ ਮਹਾਰਾਜ ਮੈਂ ਇੱਕ ਮੰਗ ਮੰਗਦੀ ਹਾਂ ਕਿ ਮੇਰੀ ਜਿਹੜੀ ਨੂੰਹ ਹੈ ਨਾ, ਪੋਤਰੇ ਨੂੰ ਗੋਦੀ ਵਿੱਚ ਲੈ ਕੇ ਤੇ ਸੋਨੇ ਦੀ ਮਧਾਣੀ ਨਾਲ ਦੁੱਧ ਰਿੜਕੇ ਲੈ। ਪੁੱਤਰ ਨਹੀਂ ਮੰਗਿਆ ਉਹਨੇ, ਉਹਨੇ ਸਿੱਧਾ ਹੀ ਪੋਤਰਾ ਮੰਗ ਲਿਆ। ਮੰਗਣ ਦਾ ਮਤਲਬ ਕਿ ਪੁੱਤ ਹੋਊ ਤੇ ਨੂੰਹ ਆਊਗੀ ਨਾ, ਨੂੰਹ ਹੋਊ ਤੇ ਪੋਤਰਾ ਹੋਵੇਗਾ ਨਾ। ਉਹ ਇੱਕੇ ਗੱਲ ਦੇ ਵਿੱਚ ਬੜਾ ਕੁਝ ਹੀ ਮੰਗ ਲਿਆ, ਸਭ ਕੁਝ ਮੰਗ ਕੇ ਲੈ ਗਈ। ਸੋ ਕਹਿਣ ਦਾ ਭਾਵ ਹੈ ਅਸੀਂ ਦੁਨੀਆਦਾਰੀ ਦੇ ਵਿੱਚ ਰਹਿੰਦੇ ਹਾਂ, ਦੁਨੀਆਂ ਦੇ ਵਿੱਚ ਸਾਡਾ ਸਭ ਤੋਂ ਜ਼ਿਆਦਾ ਮਾਇਕੀ ਪਦਾਰਥਾਂ ਵੱਲ ਧਿਆਨ ਹੁੰਦਾ ਹੈ ਕਿ ਮਹਾਰਾਜ ਸਾਨੂੰ ਮਾਇਆ ਦੇ। ਸਾਰੇ ਮੰਗਦੇ ਹਾਂ ਆਪਾਂ, ਸਾਰੇ ਗ੍ਰਿਸ਼ਤੀਆਂ ਸਾਨੂੰ ਚਾਹੀਦੀ ਹੈ, ਪਰ ਇਹ ਇੱਕ ਤੂੜੀ ਦੀ ਪੰਡ ਦੀ ਨਿਆਈ ਹੈ। ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਦੁਨੀਆਦਾਰੀ ਦੇ ਵਿੱਚ ਜਿਹੜੇ ਕਾਰਜ ਚੱਲ ਰਹੇ ਆ ਉਹ ਤਾਂ ਸਾਰੇ ਚੱਲ ਹੀ ਰਹੇ, ਸਾਡੀ ਪ੍ਰਾਲਭਤ ਮੁਤਾਬਕ ਸਤਿਗੁਰ ਨੇ ਦੇਣੇ ਆ। ਜੇ ਕਿਤੇ ਵਿਘਨ ਪੈ ਗਿਆ, ਵਿਘਨਾਂ ਦਾ ਨਾਸ਼ ਵੀ ਗੁਰੂ ਕਰਦਾ ਹੈ, ਸਤਿਗੁਰ ਦੇ ਚਰਨਾਂ 'ਚ ਅਰਦਾਸ ਕਰੀਏ, ਸਤਿਗੁਰ ਸਾਰੇ ਕਾਰਜ ਸਿੱਧ ਕਰ ਦਿੰਦੇ ਆ। ਗੱਲ ਇਹ ਹੈ ਕਿ ਜਦੋਂ ਅਸੀਂ ਇਹੋ ਚੀਜ਼ਾਂ ਤੱਕ ਹੀ ਨਾ ਰਹਿ ਜਾਈਏ ਸੀਮਤ, ਅਸੀਂ ਉਸ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ, ਜੇ ਮਹਾਰਾਜ ਬਚਨ ਕਰਦੇ ਗੁਰੂ ਅਰਜਨ ਦੇਵ ਜੀ, ਜਿਹ ਪ੍ਰਸਾਦ ਵਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ, ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਵਸਣਾ, ਆਠ ਪੈਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਏ ਧਿਆਵਨ ਜੋਗ, ਜੇ ਪ੍ਰਸਾਦ ਪਾਟ ਪਟੰਬੜ ਹੰਡਾਵ ਹੈ, ਤਿਸੈ ਤਿਆਗ ਕਤ ਵਰ ਲੁਭਾਵ ਹੈ। ਕਹਿੰਦੇ ਜੀ ਦੀ ਕਿਰਪਾ ਦੇ ਨਾਲ ਤੈਨੂੰ ਸਭ ਕੁਝ ਪ੍ਰਾਪਤ ਹੋ ਰਿਹਾ ਹੈ। ਮਾਰੇ ਕਹਿੰਦੇ ਸੱਚੇ ਪਾਤਸ਼ਾਹ ਜੀ ਬਚਨ ਕਰਦੇ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋ ਬਨ ਭੋਜਨ ਸੁਖ ਸੂਦ, ਦਿਰਦ ਭਇਆ ਉਪਰ ਸਾਕ ਸੈਨ, ਮੁੱਖ ਪਿਆਓ ਬੈਠ ਕੋ ਦੈਨ। ਫਿਰ ਅਕਾਲ ਪੁਰਖ ਨੂੰ ਸਿੱਧੇ ਸੰਬੋਧਨ ਹੋ ਗਏ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਮਾਰੇ ਕਹਿੰਦੇ ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ ਲਿਹੋ ਤੋ ਨਾਨਕ ਸੀਜੈ। ਮਾਰੇ ਕਹਿੰਦੇ ਤੈਨੂੰ ਦਿੱਤਾ ਸਭ ਕੁਝ ਇਹ ਪ੍ਰਮਾਤਮਾ ਨੇ, ਤੈਨੂੰ ਇਸੇ ਤਰ੍ਹਾਂ ਪਹਿਲੋਂ ਬਚਪਨ ਦੇ ਵਿੱਚ ਦੁੱਧ ਮਿਲਿਆ, ਫਿਰ ਬਹੁਤੇ ਪਦਾਰਥ ਖਾਣ ਨੂੰ ਜੀ ਕੀਤਾ ਉਹ ਮਿਲ ਗਿਆ, ਸਾਰਾ ਕੁਝ ਪ੍ਰਾਪਤ ਹੋ ਗਿਆ, ਫਿਰ ਸਾਕ ਸਹਿਣ ਬੜੇ ਸਾਕੇ ਸੰਬੰਧੀ ਸੱਜਣ ਮਿੱਤਰ ਧੀਆਂ ਪੁੱਤਰ ਤੇ ਨੋਹਾਂ ਗਾਂ ਇਸੇ ਤਰ੍ਹਾਂ ਪੋਤਰੇ ਪ੍ਰਾਪਤ ਹੋ ਗਏ। ਮੁੱਖ ਪਿਆਓ ਬੈਠ ਕੋ ਦੈਨ, ਮੁੱਖ ਪਿਆਓ ਦਾ ਮਤਲਬ ਹੈ ਮੂੰਹ ਦੇ ਵਿੱਚ ਉਹ ਗ੍ਰਹੀਆਂ ਪਾਉਂਦੇ। ਅੱਜ ਕੱਲ੍ਹ ਵੱਖਰੀ ਗੱਲ ਹੈ ਕਿ ਬਹੁਤ ਘੱਟ ਹੈ, ਵਿਰਲੇ ਹੀ ਹੈ ਜਿਹੜੇ ਗ੍ਰਹੀਆਂ ਪਾਉਂਦੇ ਆ ਮਾਂ ਪਿਓ ਦੇ ਮੂੰਹ ਦੇ ਵਿੱਚ, ਪਰ ਇੱਕ ਬਦਕਿਸਮਤੀ ਇੱਕ ਵੱਡੀ ਹੈ, ਚੌਵਾਂ ਪੁੱਤਰਾਂ ਨੂੰ ਪਿਓ ਤੇ ਮਾਂ ਦੋ ਜਾਣੇ ਰਲ ਕੇ ਪਾਲ ਲੈਂਦੇ ਆ, ਪਰ ਚਾਰ ਪੁੱਤਰ ਆਪਣੇ ਮਾਂ ਪਿਓ ਨੂੰ ਨਹੀਂ ਪਾਲ ਸਕਦੇ, ਕਿਉਂਕਿ ਜਦੋਂ ਆ ਜਾਂਦੀਆਂ ਕਿ ਉਹਨਾਂ ਦੇ ਵੀ ਗਾਂ ਪਿੱਛੇ ਭਰਾ ਹੁੰਦੇ ਆ, ਉਹਨਾਂ ਦੀਆਂ ਵੀ ਨੂੰਹਾਂ ਇਸੇ ਤਰ੍ਹਾਂ ਸਾਰ ਸੰਗਤ ਮਾਤਾ ਪਿਤਾ ਹੁੰਦੇ ਆ, ਆਪਣੇ ਵੱਲ ਨਹੀਂ ਵੇਂਹਦੀਆਂ ਵੀ ਮੇਰੇ ਮਾਤਾ ਪਿਤਾ ਦੀ ਸੇਵਾ ਵੀ ਮੇਰੀ ਜਿਹੜੀ ਭਰਜਾਈ ਕਰੂਗੀ, ਆਪ ਉਹ ਸੇਵਾ ਨਹੀਂ ਕਰਦੀਆਂ। ਮਾਫ਼ ਕਰਨਾ ਸਾਰੀਆਂ ਨਹੀਂ ਹੁੰਦੀਆਂ, ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਆ, ਪਰ ਵੈਸੇ ਵਿਰਲੇ ਵਿਰਲੇ ਆ ਜਿਹੜੇ ਸਾਧ ਸੰਗਤ ਜੀ। ਕੋਈ ਮਾਰੇ ਗੁਰਬਾਣੀ ਵਿੱਚ ਕਥਨ ਆਉਂਦਾ ਹੋਵੇ ਸਰਵਣ ਵਿਰਲਾ ਕੋਈ, ਸਰਵਣ ਪੁੱਤਰ ਤਾਂ ਵਿਰਲਾ ਹੀ ਹੁੰਦਾ ਹੈ। ਇਸ ਕਰਕੇ ਅਕਾਲ ਪੁਰਖ ਨੇ ਤਾਂ ਸਭ ਕੁਛ ਸਾਨੂੰ ਦੇ ਦਿੱਤਾ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਇਹ ਨਿਰਗੁਣ ਹੈ, ਇਹ ਮਨੁੱਖ ਘੱਟ ਗੁਣਾਂ ਵਾਲਾ ਹੈ ਤੇ ਗੁਣ ਕਸ਼ੂ ਨਾ ਬੂਝੇ, ਤੇਰਾ ਗੁਣ ਤੇ ਕੋਈ ਸਮਝਦਾ ਹੀ ਨਹੀਂ। ਜੋ ਤੂੰ ਨਰਨ ਰਹਿਣੀ ਦੇਹ ਦੇ ਦਿੱਤੀ ਹੈ, ਸਰੀਰ ਦੇ ਦਿੱਤਾ ਹੈ ਤੇ ਸਾਨੂੰ ਸਿਮਰਨ ਕਰਦੇ ਹਾਂ। ਗੁਰਮੁਖੋ ਗੁਰੂ ਸਾਹਿਬ ਦੀ ਗੁਰਬਾਣੀ ਵਿੱਚ ਕਥਨ ਆਉਂਦਾ ਹੈ, 10 ਵਸਤੂ ਲੈ ਪਾਛੈ ਪਾਵੈ, ਇੱਕ ਵਸਤ ਕਾਰਨ ਬਿਖੋਟ ਗਵਾਵੈ, ਇੱਕ ਪੀਨਾ ਦੇ 10 ਪੀ ਹਿਰ ਲੈ ਤੋ ਮੂੜਾ ਕਹੁ ਕਹਾ ਕਰੇ। ਕਹਿੰਦੇ ਵੀ ਮੂੜਾ ਮੂਰਖਾ ਬਸਮਝਾ, ਕੀ ਕਰੇਗਾ ਜੇ ਇੱਕ ਵਸਤੂ ਵੀ ਤੈਨੂੰ ਨਹੀਂ ਦੇਵੇਗਾ ਤੇ ਆਹ 10 ਵਸਤੂਆਂ ਵੀ ਲੈ ਲਵੇਗਾ ਜਿਹੜੇ 10 ਇੰਦਰੇ ਦਿੱਤੇ ਹੋਏ, ਅੱਖਾਂ ਮੂੰਹ ਨੱਕ ਕੰਨ, ਇਹ ਸਾਰੇ ਸਾਧ ਸਿੰਘ ਸਰੀਰ 10 ਗਿਆਨ ਇੰਦਰੇ ਦਿੱਤੇ ਆ। ਫਿਰ ਇਸੇ ਤਰ੍ਹਾਂ ਇਹ ਜਿਹੜੇ ਦਿੱਤੇ ਸਰੀਰ ਦਿੱਤਾ, ਜੇ ਵਿਚਾਰੇ ਦਾ ਕਿਸੇ ਦੀ ਅੱਖ ਨਹੀਂ ਉਹਦੀ ਪੁੱਛ ਕੇ ਵੇਖ ਲਓ ਵੀ ਕੈਸੀ ਹਾਲਤ ਹੈ, ਸੰਸਾਰ ਉਹਦੇ ਵਾਸਤੇ ਹੈ ਨਹੀਂ। ਇਸੇ ਕਰਕੇ ਸਾਧ ਸੰਗਤ ਜੀ, ਜਿਹੜਾ ਮਨੁੱਖ ਦੇ ਹੱਥ ਪੈਰ ਨਹੀਂ ਹੈ ਉਹਦੀ ਕੈਸੀ ਹਾਲਤ ਉਹਨੂੰ ਪੁੱਛ ਕੇ ਕਿਤੇ ਵੇਖਿਆ ਜੇ, ਪਰ ਸਾਨੂੰ ਨਰਨ ਰਹਿਣੀ ਦੇਹ ਦਿੱਤੀ ਉਸ ਪਰਮਾਤਮਾ ਨੇ ਤੇ ਜੇ ਨੇ ਨਰਨ ਰਹਿਣੀ ਦੇਹ ਦਿੱਤੀ ਫਿਰ ਉਹਦਾ ਸ਼ੁਕਰ ਕਿਉਂ ਨਹੀਂ ਕਰਦੇ, ਸ਼ੁਕਰ ਕਿਉਂ ਨਹੀਂ ਕਰਦੇ ਅਸੀਂ ਉਹਦਾ, ਉਹਦੀ ਗੁਰਸਿੱਖੀ ਪਰ ਪਿਆਰੀ ਪਿਆਰੀ ਕਿਉਂ ਨਹੀਂ ਨਿਭਾਉਂਦੇ, ਅਸੀਂ ਉਹਦੇ ਸਤਿਗੁਰੂ ਦੇ ਚਰਨਾਂ ਚ ਕਿਉਂ ਨਹੀਂ ਆਉਂਦੇ, ਉਹਦਾ ਨਾਮ ਕਿਉਂ ਨਹੀਂ ਜਪਦੇ। ਸੋ ਇਸੇ ਕਰਕੇ ਸਾਧ ਸੰਗਤ ਦੁਨੀਆਦਾਰੀ ਦੇ ਧੰਦਿਆਂ ਦੇ ਵਿੱਚ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਕਿ ਭਾਈ ਐ ਸਿੱਧੋ, ਜਿਹੜੇ ਸਤਿਗੁਰ ਸਾਡੀ ਜਿਹੜਾ ਮਤ ਹੈ ਨਾ ਉਹ ਭਗਤ ਮਤ ਹੈ, ਇਹ ਹੱਠ ਯੋਗ ਨਹੀਂ ਹੈ, ਸਾਡਾ ਭਗਤ ਯੋਗ ਹੈ। ਜਿਹੜਾ ਵੀ ਗੁਰਮੁਖ ਪਿਆਰਾ ਭਗਤੀ ਕਰੇਗਾ, ਭਗਤੀ ਕਰਦਿਆਂ ਕਰਦਿਆਂ ਉਹਨੂੰ ਸਾਰੀ ਪ੍ਰਾਪਤੀ ਹੋ ਜਾਵੇਗੀ। ਤੇ ਗੁਰੂ ਸਾਹਿਬ ਕਹਿੰਦੇ ਆ ਗੁਰਸਿੱਖਾ ਇੱਕ ਦੂਜੀ ਬਹੁ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼, ਇਹ ਤਰਾਹੇ ਪਤ ਪੌੜੀਆਂ ਚੜੀਏ ਹੋਏ ਕੀਸ। ਮਹਾਰਾਜ ਜੀ ਕੁਝ ਪ੍ਰਾਪਤ ਵੀ ਹੋਵੇਗਾ, ਹੁਣ ਇੱਕ ਸਵਾਲ ਵੀ ਆ ਗਿਆ ਨਾ, ਲੱਖ ਜੀਭਾਂ ਬਣ ਗਈਆਂ, ਸਿਮਰਨ ਬਹੁਤ ਕਰ ਲਿਆ, ਪਰ ਸਤਿਗੁਰ ਕੋਈ ਪ੍ਰਾਪਤੀ ਵੀ ਹੋਵੇਗੀ? ਤਾਂ ਮਹਾਰਾਜ ਕਹਿੰਦੇ ਇਹ ਤਰਾਹੇ ਪਤ ਪੌੜੀਆਂ, ਇਹ ਰਾਹ ਜਿਹੜਾ ਨਾ ਇਹ ਸਿਮਰਨ ਦੇ ਰਾਹ ਤੇ, ਜਦੋਂ ਇਸ ਰਾਹ ਦੇ ਉੱਤੇ ਪੈ ਤੁਰਾਂਗੇ ਤੇ ਇਹ ਸਾਰ ਸੰਗਤ ਪੌੜੀ ਹੈ ਉਸ ਪਰਮਾਤਮਾ ਤੱਕ ਪਹੁੰਚਣ ਦੀ, ਚੜੀਏ ਹੋਏ 21 ਉਸ ਪਰਮਾਤਮਾ ਦੀ ਕਿਰਪਾ ਦੇ ਨਾਲ, ਜਿਹੜੇ ਗੁਰਮੁਖ ਪਿਆਰੇ ਤਤ ਬੇਤੀਆਂ ਰੂਹਾਂ ਬ੍ਰਹਮ ਗਿਆਨੀ ਮਹਾਂਪੁਰਖ ਜਿਨ੍ਹਾਂ ਨੇ ਸਿਮਰਨ ਕੀਤਾ, ਜਿਨ੍ਹਾਂ ਨੇ ਨਾਮ ਜਪਿਆ, ਉਹਨਾਂ ਨੂੰ ਕਿਤੇ ਪੁੱਛ ਕੇ ਵੇਖ ਲਿਆ ਜੀ ਆਨੰਦ ਕੈਸਾ ਹੈ, ਕਿਉਂਕਿ ਇਹ ਆਨੰਦ ਜਿਹੜਾ ਸਾਧ ਸੰਗਤ ਦੱਸਿਆ ਨਹੀਂ ਜਾਵੇਗਾ। ਤੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਉਹ ਪਰਮਾਤਮਾ ਦੇ ਉਸ ਇਹਨਾਂ ਪੌੜੀਆਂ ਤੇ ਚੜ ਕੇ ਉਹ ਪਰਮਾਤਮਾ ਤੱਕ ਉਹ ਗੁਰਸਿੱਖ ਜੀਵ ਜਿਹੜਾ ਪਹੁੰਚ ਸਕਦਾ ਹੈ। ਤੇ ਸਤ ਸੰਗਤ ਜੀ, ਪਰ ਸਾਡੀ ਐਸੀ ਹਾਲਤ ਹੈ, ਜੇ ਕੋਈ ਸਾਧ ਸੰਗਤ ਜੀ ਕੋਈ ਬਹੁਤ ਚੰਗਾ ਭਗਤ ਹੋ ਜਾਵੇ ਨਾ, ਤੇ ਦੂਜਾ ਮਨੁੱਖ ਜਿਹੜਾ ਜਿਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਕੁਝ, ਈਰਖਾ ਮਨੁੱਖ ਉਹਦੇ ਨਾਲ ਕਰਦਾ ਜਿਹੜਾ ਉੱਥੋਂ ਤੱਕ ਪਹੁੰਚ ਨਹੀਂ ਸਕਦਾ। ਕਿਸੇ ਮਹਾਤਮਾ ਨੇ ਸਿਮਰਨ ਕੀਤਾ, ਨਾਮ ਜਪਿਆ, ਨਾਮ ਜਪ ਕੇ ਉਹਨਾਂ ਨੇ ਸਾਧ ਸੰਗਤ ਪ੍ਰਾਪਤੀ ਕਰ ਲਈ ਹੈ, ਪਰ ਸਾਧ ਸੰਗਤ ਦੂਸਰਾ ਬੰਦਾ ਜਿਹੜਾ ਨਾਲ ਹੈ ਨਾ ਉਹ ਲੈ ਕਹਿੰਦਾ ਮੰਮੀ ਇਹ ਮੰਮੀ ਸੰਤ ਬਣ ਜਾਂਦਾ, ਹੁਣ ਲਿਬਾਸ ਪਾ ਲੈਂਦਾ ਤੇ ਲਿਬਾਸ ਪਾ ਕੇ ਸਾਧ ਬਣ ਜਾਂਦਾ, ਬਣ ਕੇ ਸਾਧ ਸੰਗਤ ਉਹਦੇ ਵਰਗਾ ਬਣਦਾ, ਯਤਨ ਕਰਦਾ, ਪਰ ਬਣਿਆ ਨਹੀਂ ਜਾਂਦਾ। ਕਿਉਂ ਨਹੀਂ ਬਣਿਆ ਜਾਂਦਾ? ਅੰਦਰ ਸਿਮਰਨ ਨਹੀਂ ਹੁੰਦਾ। ਸੋ ਸਾਧ ਸੰਗਤ ਜਿਨ ਮਨ ਹੋਰ, ਮਾਰੇ ਕਹਿੰਦੇ ਜਿਨ੍ਹਾਂ ਦੇ ਮਨ ਚ ਹੋਰ ਵੀ ਕੁਝ ਹੈ, ਮੁੱਖ ਹੋਰ ਸੇ ਕਾਂਢੇ ਕੱਚੇ ਆ, ਜਿਨ ਮਨ ਹੋਰ, ਮਨ ਚ ਕੁਝ ਹੋਰ ਹੈ, ਮੁੱਖ ਚ ਕੁਝ ਹੋਰ ਹੈ, ਤੇ ਉਹ ਕੱਚੇ ਪਿੱਲੇ ਹੋ ਜਾਂਦੇ ਆ। ਤੇ ਸਾਧ ਸੰਗਤ ਜਿਸ ਤਰ੍ਹਾਂ ਕਬੀਰ ਜੀ ਸਨ, ਕਬੀਰ ਜੀ ਦੀ ਸਾਖੀ ਆਉਂਦੀ ਹੈ, ਕਬੀਰ ਜੀ ਸਿਮਰਨ ਕਰਿਆ ਕਰਦੇ, ਤੋ ਐਸਾ ਸਿਮਰਨ ਕੀਤਾ, ਐਸਾ ਨਾਮ ਜਪਿਆ, ਕਬੀਰ ਕਬੀਰ ਹੀ ਸਾਰੀ ਦੁਨੀਆਂ ਦੇ ਵਿੱਚ ਹੋ ਗਈ। ਸਾਰੀ ਦੁਨੀਆਂ ਚ ਕਹਿ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ, ਕਬੀਰ ਜੀ ਆਪ ਬਾਣੀ ਦੁਆਰਾ ਕਥਨ ਕਰਦੇ। ਤੋ ਸਾਧ ਸੰਗਤ ਜੇ ਉਹਨਾਂ ਨੇ ਭਗਤ ਜੀ ਨੇ ਬਾਣੀ ਪੜੀ, ਸਿਮਰਨ ਕੀਤਾ, ਨਾਮ ਜਪਿਆ, ਤੇ ਫਿਰ ਕੀ ਹੋਇਆ? ਇੱਕ ਜੱਟ ਸੀ ਸਾਧ ਸੰਗਤ ਜੀ, ਉਹ ਕਹਿੰਦਾ ਕਬੀਰ ਦੀ ਬੜੀ ਸੋਭਾ ਹੋਈ ਜਾਂਦੀ, ਗਵਾਂਢੀ ਸੀ ਨਾ, ਕਿਸੇ ਵੇਲੇ ਗਵਾਂਢੀਆਂ ਨੂੰ ਈਰਖਾ ਵੀ ਬਹੁਤ ਆ ਜਾਂਦੀ ਹੈ, ਫਲਾਣੇ ਕੋਲ ਆਹ ਕੰਮ ਕਿਉਂ, ਚੀਜ਼ ਕਿਉਂ ਆ ਗਈ ਬਹੁਤੀ, ਇਹ ਮੇਰੇ ਕੋਲ ਕਿਉਂ ਨਹੀਂ ਆਈ। ਤੋ ਸਾਧ ਸੰਗਤ ਦੋ ਤਰ੍ਹਾਂ ਦੀ ਈਰਖਾ ਹੁੰਦੀ ਹੈ, ਇੱਕ ਤੇ ਈਰਖਾ ਜੇ ਇਹਨੇ ਇੱਕ ਲਈ ਹੈ ਗੱਡੀ ਤੇ ਮੈਂ ਦੋ ਲਵਾਂ, ਤੇ ਇੱਕ ਈਰਖਾ ਜਿਹੜੀ ਇਹਨੇ ਲਈ ਉਹ ਵੀ ਖਤਮ ਹੋ ਜਾਏ ਤੇ ਮੇਰੇ ਕੋਲ ਵੀ ਕੁਝ ਨਾ ਰਹੇ, ਉਹ ਈਰਖਾ ਹੁੰਦੀ ਹੈ ਘਾਟੇਬੰਦੀ। ਤੋ ਇਸ ਤਰ੍ਹਾਂ ਜਿਹੜਾ ਜੱਟ ਸੀ ਨਾ, ਜੱਟ ਕਹਿੰਦਾ ਵੀ ਕਬੀਰ ਦੇ ਲੱਗ, ਉਹਨੇ ਕਿਹਾ ਕਹਿੰਦਾ ਬਣਨਾ ਕਬੀਰ ਮੰਮੀ ਚਾਹੁੰਦਾ ਕਿ ਦੁਨੀਆਂ ਬੜੀ ਸੋਭਾ ਕਰਨ ਡਈ ਹੈ, ਸੋਭਾ ਤੇ ਨਾਮ ਦੀ ਗੁਰਮੁਖੋ। ਪਰ ਇਹ ਸਾਧ ਸੰਗਤ ਜੀ, ਦੁਨੀਆਂ ਜਿਹੜੇ ਅਗਿਆਨ ਮਨੁੱਖ ਅਗਿਆਨੀ ਮਨੁੱਖ ਸਮਝਦੇ ਨਹੀਂ। ਹੁਣ ਕਬੀਰ ਜੀ ਨੇ ਸੋਚਿਆ, ਬ੍ਰਹਮ ਗਿਆਨੀ ਸਨ, ਮਹਾਂਪੁਰਖ ਸਨ, ਉਹਨਾਂ ਨੂੰ ਪਤਾ ਸੀ, ਉਹ ਕਹਿੰਦੇ ਆ ਲੋਈ ਅੱਜ ਮੀਂਹ ਜਿਹਾ ਵਰਨ ਵਾਲਾ, ਬੱਦਲ ਬੜਾ ਹੈ, ਪੂਰੀ ਕੜਾਕੀ ਧੁੱਪ ਲੱਗੀ, ਤੇ ਲੋਈ ਨੂੰ ਕਹਿੰਦੇ ਬੱਦਲ ਬਹੁਤ ਹੈ। ਤੇ ਉਹ ਜੱਟ ਲਾ ਕੇ ਸੁਣਦਾ ਰਿਹਾ, ਕਹਿੰਦੇ ਕਬੀਰ ਕਿੱਦਾਂ ਬਣੀਦਾ? ਕਹਿੰਦੇ ਕਬੀਰ ਦੀ ਕੋਈ ਗੱਲਬਾਤ ਤੇ ਸੁਣ ਲਈਏ। ਜਦੋਂ ਉਹਦੀ ਗੱਲਬਾਤ ਸੁਣੀ ਤੇ ਕਹਿੰਦਾ ਐ ਕਰ, ਇੱਕ ਮਿੱਟੀ ਜਿਹੜੀ ਇਹਨੂੰ ਕੱਪੜ ਛਾਣ ਕਰ, ਸੋ ਲੋਈ ਨੇ ਕਿਹਾ ਜੀ ਸੱਤ ਬਚਨ, ਹੁਣ ਪਤਨੀ ਪਤੀ ਪਤੀ ਵਰਤਾ ਧਰਮ ਚ ਕਾਇਮ ਸੀ, ਤੇ ਹੁਣ ਇਹ ਥੋੜੀ ਗੱਲ ਹੈ ਜੇ ਪਤਨੀ ਕੋਲ ਪਤੀ ਪਾਣੀ ਮੰਗੇ ਤੇ ਗੋਇਟ ਚੁੱਕ ਕੇ ਮਾਰ ਦਿਓ, ਕਿੱਥੋਂ ਮਾਰ ਮਾਰ ਦਸਮ ਪਾਤਸ਼ਾਹ ਦਸਮ ਬਾਣੀ ਚ ਕਹਿੰਦੇ ਉਹ ਕਿਥੋਂ ਬਘਿਆੜੀ ਕਿੱਥੋਂ ਲੈ ਦੀ, ਕਹਿੰਦੇ ਕਾਹਦੀ ਪਤਨੀ। ਸੋ ਉਸ ਵਕਤ ਜਦੋਂ ਭਾਈ ਲੋਈ ਜੀ ਨੇ ਇਹ ਗੱਲ ਕਹਿ ਦਿੱਤੀ, ਚੁੱਪ ਕਰਕੇ ਕੱਪੜ ਛਾਣ ਕੀਤੀ, ਕੱਪੜ ਤਾਨਾ ਤਾਂ ਨੀ ਹੋ ਗਿਆ, ਕੀ ਹੋਇਆ ਤੈਨੂੰ, ਬਾਹਰ ਦੇ ਉੱਤੇ ਤੇ ਧੁੱਪ ਲੱਗੀ, ਬੱਦਲ ਕਿੱਥੋਂ। ਤੇ ਉਹਨੇ ਆਖਿਆ ਚੰਗਾ ਨੀ ਤੂੰ, ਮੈਂ ਤੈਨੂੰ ਕਹਿਣ ਡਿਆ ਜਦੋਂ ਤੂੰ ਬੱਦਲ ਹੈਗਾ। ਕਹਿੰਦੀ ਅੱਛਾ ਚੱਲ ਮੰਨ ਲੈਨੀ। ਕਹਿੰਦੇ ਚੰਗਾ ਫਿਰ ਹੁਣ ਐ ਕਰ ਵੀ ਕੱਪੜ ਛਾਣ ਕਰ ਮਿੱਟੀ। ਕਹਿੰਦਾ ਮਿੱਟੀ ਵੀ ਕੋਈ ਕੱਪੜ ਛਾਣ ਕਰਦੇ, ਬਨੇਰਾ ਲਿਪਣਾ ਆਪਾਂ। ਕਹਿੰਦੇ ਬਨੇਰਾ ਲਿਪਣ ਦੀ ਲੋੜ ਹੀ, ਉਦਾਂ ਪਾਣੀ ਪਾ ਦੀ ਮਿੱਟੀ ਉਦਾਂ ਗਲ ਜਾਂਦੀ, ਕੱਪੜ ਛਾਣ ਕੌਣ ਕਰਦਾ। ਚਲੋ ਕਹਿ ਕਵਾ ਕੇ ਕੱਪੜ ਛਾਣ ਕਰਾ ਲਿਆ। ਫਿਰ ਕਹਿੰਦਾ ਵੀ ਚੰਗਾ ਹੁਣ ਦੇਸੀ ਘਿਓ ਪਾ। ਹੁਣ ਮਾਈਆਂ ਨੂੰ ਤੇ ਘਿਓ ਨਾਲ ਬੜਾ ਪਿਆਰ ਹੁੰਦਾ ਹੈ, ਤੇ ਉਹਨੇ ਵੇਖ ਦੇਸੀ ਘਿਓ ਦੀ ਗੱਲ ਕਰਦਾ, ਇਹ ਤੇ ਬਹੁਤ ਕੰਮ ਖਰਾਬ ਕਰੇਗਾ। ਆਪਣੀ ਸਾਧ ਸੰਗਤ ਆਪ ਦਾ ਦੇ ਚੁੱਲੂ ਭਰ ਪਾਣੀ, ਸੇ ਨਿੰਦੇ ਜੇ ਗੰਗਾ। ਜਿਨ੍ਹਾਂ ਨੇ ਇੰਨੀ ਇੱਡੀ ਵੱਡੀ ਹੈ ਬਖਸ਼ਿਸ਼ਾਂ ਕਰਕੇ ਹੋ ਗਈਆਂ ਉਹਨਾਂ ਤੇ, ਉਹਨਾਂ ਨੂੰ ਲੋਕ ਨਿੰਦਣ ਲੱਗ ਪੈਂਦੇ ਆ। ਸੰਤਾਂ ਕੋਈ ਮਤ ਨਿੰਦੋ, ਸੰਤ ਰਾਮ ਹੈ ਇੱਕ। ਤੋ ਇਸ ਕਰਕੇ ਸਰ ਸੰਗਤ ਜੀ ਤਤ ਮਹਾਂਪੁਰਖ ਬਣਨਾ ਬੜੀ ਔਖੀ ਘਾਟੀ ਹੈ, ਬਹੁਤ ਹੀ ਔਖੀ ਹੈ। ਗੁਰ ਪੀਰਾਂ ਕੀ ਚਾਕਰੀ ਮਹਾਂਕਰੜੀ ਸੁਖ ਸਾਰ। ਤੋ ਇਸੇ ਤਰ੍ਹਾਂ ਸਿਮਰਨ ਕਰਨ ਦੇ ਨਾਲ ਜਿਹੜਾ ਸਰ ਸਿੰਘ ਗੁਰੂ ਸਾਹਿਬ ਕਹਿੰਦੇ ਸੁਣ ਸੁਣ ਗੱਲਾਂ ਆਕਾਸ਼ ਕੀ, ਗੱਲਾਂ ਸੁਣ ਕੇ ਨਾ ਕੀਟਾ ਆਈ ਰੀਸ, ਹੁਣ ਕੀੜੀ ਨੂੰ ਵੀ ਰੀਸ ਆ ਗਈ ਹੈ। ਜਿਹਦਾ ਕੋਈ ਵੀ ਗੁਣ ਨਹੀਂ ਹੈ, ਕੋਈ ਉਪਕਾਰ ਨਹੀਂ ਉਹਦੇ ਮਨ ਵਿੱਚ, ਕੋਈ ਉਹਦੇ ਚ ਭਗਤੀ ਨਹੀਂ, ਕੋਈ ਭਾਵ ਭਗਤੀ ਨਹੀਂ ਹੈ, ਪਰ ਮਨ ਵਿੱਚ ਇੱਕੋ ਲਾਲਸਾ ਆ ਜਾਂਦੀ, ਮੇਰੀ ਵੀ ਵਡਿਆਈ ਇਹਨਾਂ ਮਹਾਂਪੁਰਖਾਂ ਵਾਂਗੂ ਹੋਵੇ ਨਾ, ਤੇ ਮੈਂ ਵੀ ਸੰਤ ਬਣ ਜਾਵਾਂ। ਕਿਉਂਕਿ ਸੰਤ ਲਫ਼ਜ਼ ਜਿਹੜਾ ਉਹ ਮਹਾਂਪੁਰਖ ਸੰਤ ਕਰਤਾਰ ਸਿੰਘ ਜੀ ਕਹਿੰਦੇ ਵੀ ਇੱਕ ਗੱਲ ਆ ਵੀ ਸਿੱਖ ਤੇ ਕੋਈ ਬਣਦਾ ਨਹੀਂ, ਸੰਤ ਜ਼ਿਆਦੇ ਬਣਦੇ ਆ, ਗੁਰੂ ਬਹੁਤੇ ਬਣ ਜਾਂਦੇ। ਕਹਿੰਦੇ ਚੱਲ ਗੁਰੂ ਬਣ ਕੇ ਵੇਲਾ ਤੇ ਵੱਟ ਤੇ ਪਿਆ। ਸੋ ਕਹਿਣ ਦਾ ਮੇਰਾ ਭਾਵ ਇਹ ਹੈ ਕਿ ਐਸੇ ਸਤਿਗੁਰੂ ਦੀ ਬਖਸ਼ਿਸ਼ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਤੋ ਹੁਣ ਜਾ ਸਾਧ ਸੰਗਤ ਜੀ, ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜੇ ਸਿੱਧਾ ਨੇ ਆਪਣੇ ਯਤਨ ਕੀਤਾ ਹੈ ਕਿ ਮਹਾਰਾਜ ਮੈਂ ਤਾਂ ਬਹੁਤ ਕੁਛ ਕਰ ਰਿਹਾ, ਜਿਸ ਤਰ੍ਹਾਂ ਜਿਹੜਾ ਬਾਬਾ ਫਰੀਦ ਸੀ ਸਾਧ ਸੰਗਤ ਜੀ, ਇਹ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ ਤੇ ਉਹਨਾਂ ਆਖਿਆ ਮਹਾਰਾਜ ਜੀ ਮੈਂ ਤਾਂ ਬੜਾ ਜਵਾਨ ਹਾਂ, ਮੈਂ ਤਾਂ ਕਦੀ ਬੁੱਢਾ ਹੋਣਾ ਹੀ ਨਹੀਂ ਹੈ। ਤਾਂ ਮਹਾਰਾਜ ਨੇ ਕਿਹਾ ਜੇ ਜਰਵਾਣਾ ਪਰ ਹਰੇ ਜਰ ਵੇਸ਼ ਕਰਿੰਦੀ ਆਈ। ਕਹਿੰਦੇ ਜੇ ਹੁਕਮ ਤੋਂ ਬਿਨਾਂ ਕੋਈ ਗੱਲ ਨਹੀਂ ਕਹਿ ਸਕਦਾ, ਚੁੱਪੈ ਨਹਿ ਜ਼ੋਰ। ਤੇ ਜੇ ਕਵੇ ਮੈਂ ਜ਼ੋਰ ਦੇ ਨਾਲ ਚੁੱਪ ਵੀ ਹੋ ਜਾਂ, ਕਈ ਮੋਨੀ ਬਹੁਤ ਹੁੰਦੇ ਆ ਸਾਧ ਸਿੰਘ, ਮੋਨ ਧਾਰਨ ਕਰ ਲੈਂਦੇ ਵੀ ਅਸੀਂ ਚੁੱਪ 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 ਗੜੁੱਪੰਗ ਮੁਗਦੰਗ ਲੁੱਟਣ ਵਾਲੀ ਗੱਲ, ਚੁੱਪ ਦੀ ਗੱਲ ਆ ਵੀ ਇਹ ਸਾਧ ਸੰਗਤ ਜੀ। ਇੱਕ ਸੀ ਬਾਬਾ ਚੁੱਪ ਚ ਪੈਣ ਰਾਤ ਨੂੰ ਖਾਂਦਾ ਕੁੱਟ ਕਟਾਉਣਾ ਆਮ ਕਹਾਵਤ ਹੈ। ਕਹਿਣ ਦਾ ਭਾਵ ਇਹ ਆ ਵੀ ਚੁੱਪ ਚੁੱਪ ਹੀ ਰਹਿਣਾ, ਘਰਾਂ ਨੂੰ ਤੱਕਦੇ ਰਹਿਣਾ ਵੀ ਵੇਖਣਾ ਕਿਹੜੇ ਘਰ ਚ ਸੰਨ ਲੱਗਦੀ ਤੇ ਰਾਤ ਨੂੰ ਚੋਰੀ ਕਰਨ ਲੱਗ ਪੈਣਾ, ਜੇ ਮੂੰਹ ਚ ਕੋਈ ਗੱਲ ਨਾ ਨਿਕਲ, ਜੇ ਗਲਤ ਨਿਕਲ ਗਈ ਤਾਂ ਮੈਂ ਪਛਾਣਿਆ ਜਾਵਾਂਗਾ। ਇਸ ਤਰ੍ਹਾਂ ਇੱਥੇ ਆਏ ਹਾਂ ਗੁਰੂ ਘਰ ਦੇ ਵਿੱਚ, ਜਾਂ ਆਪਾਂ ਘਰ ਦਾ ਦੇ ਨਾਲ ਹੀ ਕਿਸੇ ਕੋਲੋਂ ਮੰਗ ਲਵਾਂ, ਇਸੇ ਤਰ੍ਹਾਂ ਸਾਧ ਸੰਗਤ ਜੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਦੇਣ ਨਾ ਜ਼ੋਰ, ਤੇ ਜ਼ੋਰ ਦੇ ਨਾਲ ਦਿੱਤਾ ਵੀ ਨਹੀਂ ਜਾਂਦਾ। ਜੇ ਕਿਸੇ ਕੋਲ ਬਹੁਤਾ ਧਨ ਹੋਵੇ ਤੇ ਕੋਈ ਕਹੇ ਮੈਂ ਕਿਸੇ ਗਰੀਬ ਨੂੰ ਅਮੀਰ ਬਣਾ ਦੇਵਾਂ, ਪਰ ਸਾਧ ਸੰਗਤ ਜੇ ਉਹਦੇ ਕਰਮਾਂ 'ਚ ਜੇ ਸਾਧ ਸੰਗਤ ਗਰੀਬੀ ਹੋਵੇਗੀ ਤੇ ਅਮੀਰ ਉਹ ਕਦੀ ਨਹੀਂ ਬਣਾ ਸਕੇਗਾ। ਕਿਉਂਕਿ ਕਰਮ ਜਿਹੜੇ ਆ ਸਭ ਤੋਂ ਪਹਿਲੋਂ ਆ ਜਿਹੜਾ ਸਿਮਰਨ ਕਰਨਾ, ਨਾਮ ਜਪਣਾ, ਤੇ ਪੂਰਬਲੇ ਜਨਮ ਦੇ ਸੰਯੋਗਾਂ ਦੇ ਨਾਲ ਸਾਨੂੰ ਪ੍ਰਾਪਤੀ ਹੋਣੀ ਜੇ। ਸਾਧ ਮੇਰੀ ਧਨ ਦੌਲਤ ਲੈ ਲਓ, ਜਿੰਨੀ ਸ਼ਕਤੀ ਮੈਂ ਸਭ ਕੁਝ ਤੁਹਾਨੂੰ ਦੇ ਦਿੰਦਾ, ਪਰ ਮੈਨੂੰ ਜੇ ਚਾਰ ਸਵਾਸ ਮੈਨੂੰ ਦੇ ਦਿਓ ਤੇ ਮੈਨੂੰ ਇਹ ਚਾਰ ਸਵਾਸਾਂ ਨੂੰ ਮੈਂ ਆਪਣੀ ਮਾਂ ਨੂੰ ਹੀ ਮਿਲ ਲਵਾਂ, ਮੈਂ ਜੀਂਦਾ ਜੀਂਦਾ ਮਾਂ ਨੂੰ ਕਿਤੇ ਮਿਲ ਲਵਾਂ। ਤਾਂ ਵੈਦਾਂ ਨੇ ਹੱਥ ਖੜੇ ਕਰ ਦਿੱਤੇ ਆ ਤੇ ਉਹ ਕਹਿੰਦੇ ਵੀ ਮੈਂ ਅਸੀਂ ਤੈਨੂੰ ਭਾਵ ਕੇ ਜਵਾ ਨਹੀਂ ਸਕਦੇ, ਇਹ ਤੇਰੇ ਸਵਾਸ ਤੇਰੇ ਖਤਮ ਹੋਣ ਲੱਗੇ ਆ। ਕਿਉਂਕਿ ਮਹਾਰਾਜ ਕਹਿੰਦੇ ਆ ਉਹ ਅਕਾਲ ਪੁਰਖ ਦੇ ਹੱਥ ਚ ਸਭ ਕੁਝ ਹੈ ਭਾਈ, ਜ਼ੋਰ ਨਾਲ ਜੀਵਨ ਮਰਨ ਨਹਿ ਜ਼ੋਰ, ਤੇ ਜ਼ੋਰ ਦੇ ਨਾਲ ਮਰਿਆ ਵੀ ਨਹੀਂ ਜੇ ਜਾਂਦਾ। ਭਰੇ ਭਰੇ ਸਖਨਾਵੇ ਤਾਕੋ ਵਿਵਹਾਰੇ, ਖੇਨ ਕਾਲ ਦੇ ਵਿੱਚ ਰਾਜਿਆਂ ਨੂੰ ਰੰਕ ਕਰ ਦਿੰਦਾ ਤੇ ਰੰਕ ਨੂੰ ਰਾਜੇ ਬਣਾ ਦਿੰਦਾ, ਉਹ ਪ੍ਰਮਾਤਮਾ ਹੈ। ਨੀਚੋ ਉੱਚ ਕਰੇ ਮੇਰਾ ਗੋਬਿੰਦ, ਕਾਹੋਂ ਤੇਰਾ ਡਰ ਹੈ। ਕਿਸੇ ਤੋਂ ਡਰਦਾ ਨਹੀਂ ਹੈ ਸਰ ਸਿੰਘ, ਕਿਸੇ ਦੀ ਕਾਨ ਕਨੌੜ ਨਹੀਂ ਹੈ। ਅੱਜ ਗਰੀਬ ਹੈ, ਅੱਜ ਦਾ ਗਰੀਬ ਕੱਲ ਦਾ ਬਾਦਸ਼ਾਹ ਵੀ ਹੋਵੇਗਾ, ਅੱਜ ਦਾ ਬਾਦਸ਼ਾਹ ਕੱਲ ਦਾ ਗਰੀਬ ਹੋ ਸਕਦਾ ਹੈ। ਕਿਉਂਕਿ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਤਾਂ ਹੀ ਕਹਿ ਰਹੇ ਜ਼ੋਰ ਨਾ ਰਾਜ ਮਾਲ ਮਨ ਸੋਰ, ਮਾਲ ਸੁਭਾਵ ਜਿਹੜੀ ਧਰਤੀ ਹੈ, ਜਿਹੜੀ ਜਾਇਦਾਦ ਹੈ, ਆ ਕਈ ਵਿਚਾਰੇ ਇਹੋ ਜਿਹੇ ਆਪਣੇ ਜ਼ੋਰ ਨਾਲ ਕਰੀਏ ਜੇ ਰਾਜ ਲੈ ਸਕੀਏ, ਆਪਣੇ ਜ਼ੋਰ ਦੇ ਨਾਲ ਕਹੀਏ ਸਰ ਸਿੰਘ, ਜਿਸ ਤਰ੍ਹਾਂ ਆ ਹਿਟਲਰ ਨੇ ਕਹਿੰਦੇ ਵੀ ਆ 16 ਹਮਲੇ ਕੀਤੇ, 16 ਵਾਰ ਹਾਰ ਚੁੱਕਾ ਸੀ, 17ਵੀਂ ਵਾਰ ਜਿੱਤਣ ਦਾ ਯਤਨ ਕੀਤਾ, ਹੋਰ ਬੜੇ ਰਾਜੇ ਆਪਣੇ ਆ ਚੰਗੇਜ਼ ਖਾਂ ਹਲਾਕੂ ਵਰਗੇ ਬੜੇ ਜ਼ਾਲਮ ਰਾਜੇ ਹੋ ਚੁੱਕੇ ਆ। ਔਰੰਗਜ਼ੇਬ ਨੇ ਇਹ ਗੱਲ ਕਹਿਤੀ ਮੇਰਾ ਜੀ 40 ਸਾਲ ਰਾਜ ਹੋਰ ਹੈ, ਚਲੋ ਰਹੋ ਵਿਚਾਰ ਵੀ ਬੜਾ ਰਾਜ ਕਰਨਾ, ਪਰ ਜ਼ੁਲਮ ਦਾ ਰਾਜ ਸੀ ਸਾਧ ਸੰਗਤ, ਜ਼ੋਰ ਨਾਲ ਨਹੀਂ ਕਰ ਸਕਿਆ, ਅਖੀਰ ਉਹਨੂੰ ਮਰਨਾ ਪਿਆ ਸਾਧ ਸੰਗਤ ਜੀ। ਇਸ ਤਰ੍ਹਾਂ ਬੜੇ ਬੜੇ ਰਾਜੇ ਜਿਹੜੇ ਆ ਜੇ ਜ਼ੋਰ ਦੇ ਨਾਲ ਮਾਲ ਧਨ ਜਿਹੜਾ ਇਕੱਤਰ ਕਰਨ ਦਾ ਯਤਨ ਕਰਦੇ ਆ, ਕਈਆਂ ਨੂੰ ਖਾਣ ਪੀਣ ਵਾਸਤੇ ਵੀ ਬਹੁਤ ਘੱਟ, ਕਿਉਂਕਿ ਉਹਨਾਂ ਨੇ ਉਹ ਪਾਰਸਨਾਥ ਦੀ ਸਾਖੀ ਆਉਂਦੀ ਹੈ, ਜੇ ਉਹਨੇ ਦੁਨੀਆਂ ਜਿੱਤ ਲਈ ਤੇ ਉਹਨੂੰ ਉਹਦੇ ਪ੍ਰੋਹਤ ਨੇ ਕਿਹਾ ਰਾਜਾ ਇੱਕ ਮਨ ਨਹੀਂ ਜਿੱਤ ਸਕਿਆ, ਬਾਕੀ ਦੁਨੀਆਂ ਸਭ ਜਿੱਤ ਲਈ ਹੈ ਤੂੰ, ਪਰ ਇੱਕ ਮਨ ਨਹੀਂ ਜਿੱਤ ਸਕਿਆ ਤੂੰ, ਇਹਨੂੰ ਮਨ ਨੂੰ ਜਿੱਤਣ ਦਾ ਯਤਨ ਕਰ, ਤੇ ਮਨ ਨੂੰ ਵੀ ਜਿੱਤ ਨਹੀਂ ਸੀ ਸਕਿਆ, ਚਿਖਾ ਚਣਾ ਕੇ ਅੱਗ ਲਾ ਕੇ ਸੜ ਗਿਆ ਸੀ ਸਾਧ ਸੰਗਤ ਜੀ। ਜੇ ਜ਼ੋਰ ਦੇ ਨਾਲ ਕਹਿ ਦੂੰ ਮਨ ਨੂੰ ਜਿੱਤ ਸਕੀ, ਨਹੀਂ ਗੁਰਮੁਖੋ, ਇੱਕ ਸਿਮਰਨ ਦੇ ਨਾਲ ਇੱਕ ਮਨ ਸਮਝਾਵਣ ਕਾਰਨ ਕਛੂਆ ਪੜੀਏ ਗਿਆਨ, ਮਨ ਸਮਝਾਉਣ ਯਤਨ ਕਰਦੇ ਆ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਤੇ ਜੇ ਗਿਆਨ ਦੀ ਗੱਲ ਕਰੇਗਾ ਵੀ ਜ਼ੋਰ ਦੇ ਨਾਲ ਉਹ ਵੀ ਨਹੀਂ ਆਵੇਗਾ, ਜੇ ਕੁਝ ਪੜੇਗਾ ਸਿਮਰਨ ਕਰੇਗਾ ਨਾਮ ਜਪ, ਨੰਗਾ ਗਿਆਨ ਨਹੀਂ ਮੁੱਖ ਬਾਤੋਂ, ਗਿਆਨ ਤੇ ਗੱਲਾਂ ਬਾਤਾਂ ਨਾਲ ਗਿਆਨ ਨਹੀਂ ਹੋਣਾ ਜੀ। ਜੇ ਗੱਲਾਂ ਬਾਤਾਂ ਚਾਰ ਗੱਲਾਂ ਦਾਸ ਨੇ ਸੁਣਾ ਦਿੱਤੀਆਂ, ਚਾਰ ਗੱਲਾਂ ਸਾਧ ਸਿੰਘ ਹੋਰ ਸੁਣਾਉਣ ਵਾਲੇ ਬਹੁਤ ਬੈਠੇ ਆ, ਤੇ ਇਸੇ ਤਰ੍ਹਾਂ ਆ ਮਹਾਰੇ ਕਹਿੰਦੇ ਜਿਹੜਾ ਨਾਸਤਿਕ ਮਨੁੱਖ ਹੈ ਨਾ ਉਹਦੇ ਕੋਲ ਤੇ ਗੱਲਾਂ ਉਹੀ ਬਹੁਤ ਹੁੰਦੀਆਂ, ਪਰ ਨਹੀਂ ਸਿਰਫ ਗੱਲਾਂ ਕਿਤਾਬੀ ਕਿਤਾਬਾਂ ਪੜ੍ਹ ਕੇ ਗੱਲਾਂ ਸੁਣਾਉਣ ਨਾਲ ਵਾਲੇ ਨੂੰ ਤੇ ਮੈਂ ਉਥੋਂ ਲੰਘ ਜਾਇਆ ਕਰਾਂਗੀ, ਉਹ ਇਸੇ ਭਰੋਸਾ ਬੱਝ ਗਿਆ ਸਾਧ ਸੰਗਤ ਜੀ, ਉਹ ਉਸੇ ਤਰ੍ਹਾਂ ਦਰਿਆ ਨੂੰ ਰਾਹ ਦੇ ਦਿੰਦਾ ਰਿਹਾ। ਪਰ ਜਦੋਂ ਪੰਡਿਤ ਨੂੰ ਲੈ ਕੇ ਗਈ ਆਪਣੇ ਘਰ ਤੇ ਪੰਡਿਤ ਵਿਚਾਰਾ ਡੁੱਬਣ ਲੱਗਾ, ਉਹਨੇ ਆਖਿਆ ਵੀ ਤੂੰ ਭਾਈ ਮਾਂ ਬੀਬਾ ਮੈਨੂੰ ਡੋਬਣ ਵਾਸਤੇ ਲਿਆਈ ਕਿ ਨਹੀਂ? ਕਹਿੰਦੇ ਤੁਹਾਡਾ ਹੀ ਉਪਦੇਸ਼ ਦਿੱਤਾ ਹੋਇਆ ਹੈ ਨਾ, ਤੁਸੀਂ ਕਿਹਾ ਕਿ ਰਾਮ ਦੇ ਨਾਂ ਦੇ ਜਹਾਜ਼ ਤੇ ਚੜ੍ਹ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ, ਤੇ ਮੈਂ ਕਿਹਾ ਨਿਕਾ ਜਿਹਾ ਦਰਿਆ ਮੈਂ ਰਾਮ ਰਾਮ ਕਰਦੀ ਪਾਰ ਹੋ ਜਾਂਦੀ ਹਾਂ, ਤੇ ਮੈਨੂੰ ਰਾਮ ਪੁੱਠੇ ਲਮਕ ਕੇ ਸਾਧ ਸੰਗਤ ਸਿਮਰਨ ਕਰਨ ਸੰਗਲ ਨਾਲ ਦਰਸ਼ਨ, ਤੇ ਇਹਨੂੰ ਕਿਉਂ ਨਹੀਂ ਦਿੱਤੇ? ਕਹਿੰਦੇ ਇਹਨੂੰ ਸੰਗਲਾਂ ਤਾਂ ਨਹੀਂ ਮੁੱਖ ਬਾਤੋਂ, ਚਾਰ ਪੜ੍ਹੇ ਗ੍ਰੰਥ ਬਣ ਬੈਠੇ ਗਿਆਨੀ, ਗ੍ਰੰਥ ਪੜ੍ਹ ਕੇ ਗਿਆਨੀ ਬਣ ਜਾਣਾ ਕੋਈ ਵੱਡੀ ਗੱਲ ਨਹੀਂ ਹੈ ਗੁਰਮੁਖੋ। ਤਾਂਹੀਓ ਗੁਰੂ ਸਾਹਿਬ ਨੇ ਕਿਹਾ ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਜੇ ਜ਼ੋਰ ਦੇ ਨਾਲ ਕੋਈ ਕਹੇਗਾ ਮੈਂ ਬਹੁਤੀਆਂ ਕਿਤਾਬਾਂ ਪੜ੍ਹ ਲਵਾਂ, ਮੈਂ ਬਹੁਤਾ ਹੀ ਮੈਂ ਵਿਦਿਆ ਪ੍ਰਾਪਤ ਕਰ ਲਵਾਂ ਤੇ ਮੈਂ ਗਿਆਨ ਦੀ ਗੱਲ ਕਰਾਂ ਮੈਂ ਗਿਆਨੀ ਬਣ ਜਾਵਾਂਗਾ, ਨਹੀਂ ਨਹੀਂ ਗੁਰਮੁਖੋ, ਗਿਆਨੀ ਜਿਹੜਾ ਹੈ ਉਹ ਸਤਿਗੁਰ ਦੇ ਸਿਮਰਨ ਦੇ ਨਾਲ ਬਣਨਾ ਹੈ, ਗਿਆਨੀ ਉਹ ਬਣਨਾ ਜਿਹਨੇ ਗੁਰੂ ਦੇ ਨਾਮ ਨਾਲ ਜੁੜਨਾ ਹੈ, ਤੇ ਉਸ ਵਕਤ ਉਸ ਧੰਨ ਗੁਰੂ ਨੂੰ ਨਹੀਂ ਸੌਂਪੇਗਾ ਉਹਨਾਂ ਚਿਰ ਤੈਨੂੰ ਪ੍ਰਾਪਤੀ ਨਹੀਂ ਹੋਣੀ। ਇਸ ਕਰਕੇ ਗੁਰੂ ਸਾਹਿਬ ਜੀ ਤਾਂ ਹੀ ਕਹਿੰਦੇ ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੇ ਸੰਸਾਰ। ਜੇ ਕੋਈ ਕਹਿ ਦੇਵੇ ਮੈਂ ਜ਼ੋਰ ਦੀ ਜੁਗਤੀ ਦੇ ਨਾਲ ਸੰਸਾਰ ਨੂੰ ਮੈਂ ਛਡਾ ਲਵਾਂ, ਆਪਣੇ ਸਾਰੇ ਸੰਸਾਰ ਨੂੰ ਮੈਂ ਇਸੇ ਤਰ੍ਹਾਂ ਮੁਕਤ ਕਰ ਦੇਵਾਂ, ਗੁਰਮੁਖੋ ਨਹੀਂ ਹੋ ਸਕਦਾ। ਜਿੰਨਾ ਚਿਰ ਸਿਮਰਨ ਨਹੀਂ ਹੁੰਦਾ, ਜਿੰਨਾ ਚਿਰ ਜਿਹੜੇ ਭਗਤ ਹੈ ਨਾ ਜਨ ਪਾਰੇ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸ਼ੋਂ ਲੈਨ ਮਿਲਾਏ, ਜਿਹੜੇ ਸੰਤ ਮਹਾਤਮਾ ਤਤ ਬੇਤੀਆਂ ਰੂਹ ਹੈ ਉਹ ਪਰਉਪਕਾਰੀ ਆਉਂਦੇ ਹਨ, ਤੇ ਪਰਉਪਕਾਰੀ ਜੱਗ ਦੇ ਵਿੱਚ ਆਉਂਦੇ ਆ, ਤੇ ਇੱਕ ਹੀ ਕੁਲਾ ਸਿੰਘ ਜੀ ਬਹੁਤ ਸੌ ਸੌ ਸਾਲ ਪੁਰਾਣੀ ਰੱਖ ਲੈਣੀ ਸ਼ਰਾਬ ਗੁੜ ਕਰ ਗਿਆਨ। ਇਸੇ ਤਰ੍ਹਾਂ ਮਾਰੇ ਗਏ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਏ, ਇਹ ਪਾਠੀ ਭਵਨ ਪ੍ਰੇਮ ਕਾ ਪੋਚਾ ਇਹ ਤਰਸ ਅਮੇ ਉਚਵਾਈਏ। ਕਹਿੰਦੇ ਜੇ ਸਿਮਰਨ ਕਰਨਾ ਹੀ ਹੈ ਨਾ, ਜੇ ਗਿਆਨ ਦੇ ਗੱਲ ਗਿਆਨ ਦੇ ਧਾਵੇ ਦੇ ਫੁੱਲ ਪਾ, ਗੁੜ ਕਰ ਗਿਆਨ ਗੁੜ ਦਾ ਗਿਆਨ ਦਾ ਗੁੜ ਪਾ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਜਿਹੜਾ ਗੁਰੂ ਦੇ ਨਾਮ ਚ ਧਿਆਨ ਰੱਖਣਾ ਨਾ ਉਹ ਧਾਵੇ ਦੇ ਫੁੱਲ ਹੁੰਦਾ, ਉਹਨਾਂ ਕੁ ਯਤਨ ਜ਼ਰੂਰ ਕਰਦਾ ਕਿ ਮੈਂ ਆਪਣਾ ਪੁਣੀ ਹੈ। ਇੱਥੇ ਤੇ ਸਾਧ ਸੰਗਤ ਨਿਮਰਤਾ ਹੀ ਹੈ, ਇੱਥੇ ਹੰਕਾਰ ਦੇ ਨਾਲ ਕੋਈ ਪ੍ਰਾਪਤੀ ਨਹੀਂ ਹੋ ਸਕਦੀ। ਇਹ ਨਿਮ ਨਿਮ ਕੇ ਗੁਰੂ ਜੋ ਦੀਸਿਆ ਗੁਰਸਿੱਖੜਾ ਨਿਮ ਨਿਮ ਲਾਗਾਂ ਪਾਏ ਜੀਓ, ਨਿਮਰਤਾ ਸਹਿਤ ਗੁਰੂ ਸਾਹਿਬ ਦੀ ਬਖਸ਼ਿਸ਼, ਗੁਰੂ ਸਾਹਿਬ ਦੇ ਸੱਚੇ ਪਾਤਸ਼ਾਹ ਦੀ ਧਾਰਨਾ। ਇਸ ਗੁਰੂ ਘਰ ਦੇ ਵਿੱਚ ਵੱਡਾ ਬਣ ਕੇ ਜਿਹੜਾ ਕੋਈ ਆਉਂਦਾ, ਛੋਟਾ ਬਣ ਕੇ ਜਾਂਦਾ ਹੈ, ਸਾਧ ਸੰਗਤ ਚੜ੍ਹ ਕੇ ਆਉਂਦਾ ਲਹਿੰਦਾ ਜਾਂਦਾ, ਇੱਥੇ ਨਿਮਰਤਾ ਹੀ ਹੈ। ਇੱਥੇ ਆਣ ਕੇ ਸਾਧ ਸੰਗਤ ਆਮ ਪੰਜਾਬੀ ਦੀ ਕਹਾਵਤ ਹੈ, ਕਿਉਂਕਿ ਇਸ ਲੱਗਾ ਹੈ ਨਾ ਉਹ ਸਭਨਾ ਕੀ ਰੇਣਕਾ, ਤਾਂ ਉਹ ਆਓ ਹਮਾਰੇ ਪਾਸ, ਮੇਰੇ ਕੋਲ ਤਾਂ ਆਇਆ ਵੀ ਰੇਣਕਾ ਬਣ ਜਾ, ਧੂੜੀ ਬਣ ਜਾ, ਨਿਮਰਤਾ ਦੇ ਵਿੱਚ ਆ। ਸੋ ਸਾਧ ਸੰਗਤ ਨਿਮਰਤਾ ਦੇ ਨਾਲ ਸਾਰੀ ਪ੍ਰਾਪਤੀ ਹੋਵੇਗੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ 13ਵੀਂ ਪੌੜੀ ਦੇ ਵਿੱਚ ਉਪਦੇਸ਼ ਬਖਸ਼ਿਆ ਹੈ, ਬਾਕੀ ਵਿਚਾਰਾਂ ਇਸੇ ਸ ਪੌੜੀ ਦੀਆਂ ਫਿਰ ਆਪਾਂ ਕੱਲ੍ਹ ਨੂੰ ਵਿਚਾਰਾਂ, ਜੇ ਗੁਰੂ ਟਾਈਮ ਲੱਗਾ ਜਿਸ ਤਰ੍ਹਾਂ ਸਾਧ ਸੰਗਤ ਪ੍ਰਬੰਧਕ ਜਨ ਕਹਿਣਗੇ ਉਸੇ ਤਰ੍ਹਾਂ ਵਿਚਾਰਾਂ ਕਰਾਂਗੇ ਸਾਧ ਸੰਗਤ ਜੀ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਵੀ ਸਾਧ ਸੰਗਤ 5 ਤਰੀਕ ਨੂੰ। ਵੇਖੈ ਸੋਏ ਨਾਨਕ।